गौड़ी निंदा निंदा मोका लोग निंदा निंदा जनका खरी प्यारी। सो जिस वेले कबीर जी ने कहा कि कृष्ण दा ना कोई बाप है ना कोई मां है, तो फिर जो बिंद्रावन के रहने वाले लोग से उन्होंने समझा कि कबीर ने कृष्ण जी नू सो कोई गलत गल कह दिती, यह जिहड़ी कहनी नहीं सी चाहीदी, अजगैबी गोला समझ लिया है। तो इस करके वह निंदा करन लग पे। तो कबीर जी ने बड़े हौसले नाल आखिया, निंदा निंदा मौका लोग निंदा, निंदा जन कहो खरी प्यारी। कहने निंदा करन वाले लोगो, तुसी निंदक बन के बेशक मेरी निंदा करो, मैं सेवक नू निंदा बड़ी प्यारी लग रही है। इत्थे इस शब्द की दूजी अथानका इस प्रकार भी आई है इतिहास विच। जो कबीर साहब जी का बहुत प्रताप बढ़ गया, भजन सिमरन ते भगती करके सारा सारा दिन सैकड़े आदमियों की आवाजाही लगी रहा करे, सो जिस करके कबीर जी अक गए। आप जी ने सोचा कि लोग साडे कोल आउण तों किवें हट जाण, क्यों संसारी लोगों नूं हुंदा जिथे देखण भी कोई माड़ा जिहा हुण बख्शिश करन लग पिया, नाम की गल तो फिर घट ही कर दिया, मेरा सिर दुखदा जी, मेरी लत दुखदी आ जी, साडे लड़का हो जाए, साडी आह गल बन जाए, न्याणे पास हो जाण, सानू मकान मिल जाए, सानू पैसा मिल जाए, फिर लोग ऐ लाइना ला के तुर पेंदे, चलो फ्री फंड दा मिलदा चलदे आ, दऊगा तो कह देंगे भी बड़ा चंगा, ना दऊगा निंदा कर देंगे। नाले जदों दुनिया बहुत आउण लग पई तां फिर लोगों विच चर्चा हो गई, कबीर जी नूं भी लिंगण सो निंदण लग पे। कबीर जी ने सोचा कि तां लोग हटाइए परे, संत महात्मा जो देख रहे बाली उपमा जी होण लग जाए निंदा भी करा लेंदे हुंदे, ते जिहड़े गंदगी खाण वाले तैयार ही बैठे हुंदे फिर बहुत गंदगी खाते हुंदे। सो फायदा तो हुंदा बड़ा, निंदा का फायदा बहुत हुंदा, क्योंकि उन्होंने सारा कुछ ही घुम घुमा के भगतों को चले जाता हों, चंगी चीजा जड़िया होंदिया ने। सो ये सोच विचार करके आपने अपनी हालत यही बना ली, हाथ में लाल रंग वाला पानी की बोतल जी एवं फड़ के नाल एक सो लोई नू जिहड़े वेस वाले कपड़े जे पवा ले, कहिंदे बाजारां गलियां मालियां च लई फिरे, लोग वेख वेख के निंदा करन लग पे। सो कहिंदे देखिया अखीर जलाहा ही निकलिया ना, किड्डा बनदा सी अपने आप च, लोग ज्यों निंदा करन लग्या देख लो फिरदा वड्डा भगत। निंदा निंदा मौका लोग निंदा, हे लोको कहिंदे बेशक तुसी मैनूं निंदो निंदो जरूर निंदो, तीन वार आखण करके निश्चय गल हो गई, मन बाणी शरीर करके बेशक मैनूं निंदना करो, मैनूं कोई परवाह नहीं, मैं सेवक नूं निंदिया बड़ी प्यारी ते चंगी लगदी है। निंदा बाप निंदा महतारी रहाओ, हुण निंदिया ही मेरा पिता है, निंदिया ही मेरी महतारी माता, क्योंकि निंदिया करन वाला पुरश निंदिया करके साडे जिहड़े संचित रूप जिहड़े पाप हुंदे ना, संचित पाप रूप कर्मां नूं दूर करके पिता दी न्याई नरकां वल्लों रख्या करदा है। सो इस ते निंदिया पिता दे तुल है, अते माता जिवें मल मूत्र नूं दूर करके अपने बच्चे नूं शुद्ध रखदी है, उस तरह ही यह निंदिया अंतकरण नूं शुद्ध रखदी है, इसलिए निंदिया माता दे तुल है। कईआं दी निंदिया होण लग पई, पहलां असीं भी डर जांदे हुंदे सी, फिर सानूं किसे महापुरख ने समझाया भी फायदे च हुंदी है, बड़ी निंदिया होई दुनिया च, उदां ही होई कई गल्लां च, तां उदां ही महाराज नूं बेनती कीती वेह लोग निंदा बहुत करते, नाले इन्नी कथा करते, नाले इन्नी सेवा करते हैं, छड़ के घर ही बह जाते हैं, की लोड़ है। महाराज कहने ये निंदा होई की दी नहीं दस्यो, तो सतयुग तो लैके सारे नहीं गिण लो कि निंदा नहीं हुई अज तक, जो कोई बंदा चंगा काम करता वो निंदा होंगी होंगी। फिर सतगुरु कहने तुसी इन्ना कुछ दुनिया नूं वितों वध ही वंड दिंदे हो, सो कई अरदासां कर दिंदे हो, कई कुछ कर दिंदे हो, कहिंदे थोड़े खजाने खाली देख के सानू भी हो जांदा, कहिंदे फिर असी कोई ना कोई इहो जिहा जरिया जिहा बना दिंदे आ, गल तां इन्नी असली नहीं हुंदी, निंदा बना दिंदे उहदी, कहिंदे जिन्ना इन्हां दा सारिआं दा पाठ पूजा नितनेम उह थोड़े खजाने च आ पैंदा, ते जिन्ना लोड़ वाला काम हुंदा उह सारा उहनां दे कोल चला जांदा। कहिंदे इस करके निंदिआ जिहड़ी आ उह भली हुंदी चंगी हुंदी आ, निंदिआ तों डरना नहीं चाहीदा। हाँ जे झूठी गल नूं लोग कही जाण कोई गल नहीं, हाँ सच्ची गलती जे कीती है फिर तां बदनामी वाली गल है, पर जे कोई इहो जी गल होई ही नहीं, होई तां कुछ भी नहीं हुंदी, पर इह आ वी निंदक जिहड़े ने उह साडा फायदा बड़ा करदे चारे पासे, इस करके ਨਿੰਦਿਆ ਕਹਿੰਦੇ ਮਾਤਾ ਰੂਪ ਵੀ ਹੈ, ਮਲ ਮੂਤਰ ਤਾਂ ਲੋਕ ਹੀ ਖਾ ਜਾਂਦੇ ਸਾਰਾ, ਨਿੰਦਿਆ ਕਰਨ ਵਾਲੇ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਨਿੰਦਾ ਹੋਏ ਤਾਂ ਬੈਕੁੰਠ ਜਾਈ ਹੈ, ਨਾਮ ਪਦਾਰਥ ਮਨਹ ਵਸਾਈ ਹੈ। ਜੇ ਨਿੰਦਿਆ ਹੋਵੇ ਤਾਂਹੀਓ ਬੈਕੁੰਠ ਧਾਮ ਵਿੱਚ ਜਾਣਾ ਹੁੰਦਾ ਭਾਈ, ਪਰ ਪਹਿਲੇ ਨਾਮ ਪਦਾਰਥ ਨੂੰ ਕਹਿੰਦੇ ਆਪਣੇ ਮਨ ਵਿੱਚ ਵਸਾ ਰੱਖੋ, ਨਾਮ ਨੂੰ ਹਿਰਦੇ ਜ਼ਰੂਰ ਵਸਾਓ, ਫਿਰ ਚਾਹੇ ਕਿੰਨੀ ਨਿੰਦਿਆ ਹੋਵੇ। ਉਸ ਕਰਕੇ ਸਾਰੇ ਪਾਪ ਜਿਹੜੇ ਜੋ ਲੋਕ ਖਾਈ ਜਾਂਦੇ ਹੁੰਦੇ ਨੇ। ਹਿਰਦੈ ਸੁੱਧ ਜੋ ਨਿੰਦਾ ਹੋਏ, ਹਮਰੇ ਕਪੜੇ ਨਿੰਦਕ ਧੋਏ। ਕਹਿੰਦੇ ਜੇਕਰ ਆਪਣਾ ਅੰਤਸ਼ਕਰਨ ਸ਼ੁੱਧ ਹੋਵੇ ਤਾਂ ਬੇਸ਼ੱਕ ਨਿੰਦਿਆ ਹੋਵੇ, ਕੋਈ ਹਰਜ ਨਹੀਂ, ਆਪਾਂ ਤਾਂ ਸ਼ੁੱਧ ਆ ਨਾ ਅੰਦਰੋਂ, ਆਪਾਂ ਠੀਕ ਹੈ। ਹੁਣ ਲੋਕ ਐਵੇਂ ਕੋਈ ਗੱਲ ਜੀ ਬਣਾ ਲੈਂਦੇ ਨੇ, ਤਾਂ ਚੱਕ ਲੈਂਦੇ ਗੱਲ ਨੂੰ, ਕੀ ਹੋਜੂ। ਜਦੋਂ ਗੁਰੂ ਨਾਨਕ ਸਾਹਿਬ ਵੱਲ ਨੇ, ਦਸਵੇਂ ਪਾਤਸ਼ਾਹ ਆਪਣੇ ਵੱਲ ਨੇ, ਮਹਾਂਪੁਰਖ ਆਪਣੇ ਵੱਲ ਨੇ, ਗੁਰੂ ਗ੍ਰੰਥ ਸਾਹਿਬ ਵੱਲ ਨੇ, ਫਿਰ ਕੀ ਹੈ, ਕੁਛ ਵੀ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸ਼ੁੱਧ ਦਿਲ ਵਾਲੇ ਦੀ ਜੇ ਕੋਈ ਨਿੰਦਿਆ ਕਰੇ ਵੀ, ਉਹ ਇਉਂ ਨਿਸ਼ਚੇ ਕਰਦਾ ਕਿ ਸਾਡੇ ਅੰਤੇ ਕਰਨ ਰੂਪ ਮੈਲੇ ਕੱਪੜਿਆਂ ਨੂੰ ਇਹ ਨਿੰਦਕ ਬੰਦਾ ਧੋ ਰਿਹਾ। ਗੱਲ ਕੁਛ ਵੀ ਨਹੀਂ ਹੁੰਦੀ, ਕਿਉਂਕਿ ਖੁਦ ਪਤਾ ਹੁੰਦਾ ਵੀ ਇਹ ਗੱਲ ਹੋਈ ਨਹੀਂ, ਬਣਾਈ ਜਾਂਦੀ। ਬਹੁਤ ਗੱਲਾਂ ਬਣਾਉਂਦੇ ਲੋਕ, ਕੁਛ ਤਾਂ ਇਹੋ ਜਿਹੇ ਬੈਠੇ ਨੇ ਜਿਹੜੇ ਪੈਸੇ ਲੈ ਕੇ ਇਹ ਗੱਲਾਂ ਬਣਾਉਂਦੇ ਨੇ, ਉਹਨਾਂ ਨੂੰ ਛੱਡਿਆ ਹੀ ਹੁੰਦਾ ਇਹਨਾਂ ਕੰਮਾਂ ਨੂੰ। ਕਈਆਂ ਨੂੰ ਤਾਂ ਤਨਖਾਹ ਮਿਲਦੀ ਇਹਨਾਂ ਕੰਮਾਂ ਦੀ, ਵੀ ਤੁਸੀਂ ਇਉਂ ਕਰੋ, ਜਿਹੜੇ ਚੰਗੇ ਬੰਦੇ ਨੇ, ਪ੍ਰਚਾਰਕ ਨੇ ਸਿੱਖ ਕੌਮ ਦੇ, ਇਹਨਾਂ ਦੀ ਇਹੋ ਜਿਹੀ ਨਿੰਦਿਆ ਕਰ ਦਿਓ ਵੀ ਲੋਕ ਇਹਨਾਂ ਦਾ ਪ੍ਰਚਾਰ ਨਾ ਸੁਣਨ, ਲੋਕ ਟੁੱਟ ਜਾਣ। ਔਰ ਇਹ ਨੀਤੀ ਬੜੇ ਚਿਰ ਦੀ ਚੱਲ ਰਹੀ ਹੈ, ਜਿੰਨੇ ਚੰਗੇ ਪ੍ਰਚਾਰਕ ਸੀ ਉਹਨਾਂ ਦੀ ਲੋਕ ਕੋਈ ਨਾ ਕੋਈ ਨਿੰਦਿਆ ਵਾਲੀ ਗੱਲ, ਕੋਈ ਨਾ ਕੋਈ ਤੋਹਮਤ ਜੀ ਲਾ ਕੇ ਐਵੇਂ ਥੱਲੇ ਸੁੱਟਣ ਦਾ ਯਤਨ ਕਰਦੇ, ਜਿਵੇਂ ਇਹ ਪਿੱਛੋਂ ਹੀ ਚੱਲਿਆ ਆਉਂਦਾ, ਕਿਤੇ ਅੱਜ ਦਾ ਨਹੀਂ ਗਾ, ਹਰੇਕ ਦੇ ਉੱਤੇ ਉਹ ਕਿੰਤੂ ਪਰੰਤੂ ਕਰਦੇ ਹੁੰਦੇ ਨੇ। ਪਰ ਭਗਤ ਕੀ ਕਹਿੰਦੇ ਨੇ, ਭਗਤ ਜੀ ਕਹਿੰਦੇ ਸਮਝ ਲਓ ਗੱਲ, ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਜੋ ਸਾਡੀ ਨਿੰਦਿਆ ਨੂੰ ਕਰਦਾ ਉਹੀ ਸਾਡਾ ਅਸਲ ਚ ਮਿੱਤਰ ਹੁੰਦਾ, ਸਾਡਾ ਭਲਾ ਕਰਦਾ, ਸਾਡਾ ਝਾੜੂ ਬਰਦਾਰ ਆ, ਧੋਬੀ ਸਾਡਾ, ਕੱਪੜੇ ਧੋਂਦਾ ਸਾਡੇ। ਸੋ ਇਸ ਲਈ ਨਿੰਦਕ ਪੁਰਸ਼ ਵਿੱਚ ਸਾਡਾ ਚਿੱਤ ਲੱਗ ਰਿਹਾ ਭਾਈ, ਚੰਗਾ ਲੱਗਦਾ ਸਾਨੂੰ। ਫਿਰ ਆਪਦੇ ਖਿਆਲ ਅਨੁਸਾਰ ਨਿੰਦਕ ਪੁਰਸ਼ ਹੈ ਕੌਣ? ਤਾਂ ਆਪ ਜੀ ਜਵਾਬ ਦਿੰਦੇ ਨੇ, ਨਿੰਦਕ ਸੋ ਜੋ ਨਿੰਦਾ ਹੋ ਰੈ, ਹਮਰਾ ਜੀਵਨ ਨਿੰਦਕ ਲੋ ਰੈ। ਕਹਿੰਦੇ ਸਾਡੇ ਖਿਆਲ ਅਨੁਸਾਰ ਨਿੰਦਕ ਉਹ ਪੁਰਸ਼ ਹੈ ਜਿਹੜਾ ਨਿੰਦਿਆ ਕਰਨ ਵਾਲੇ ਨੂੰ ਨਿੰਦਿਆ ਕਰਨ ਵੱਲੋਂ ਰੋਕਦਾ ਹੈ, ਕਿਉਂਕਿ ਉਹ ਸਾਡੇ ਅੰਤਕਰਨ ਰੂਪ ਥਾਂ ਨੂੰ ਪਵਿੱਤਰ ਜੋ ਨਹੀਂ ਕਰਨ ਦਿੰਦਾ। ਨਿੰਦਾ ਕਰਨ ਵਾਲੇ ਨੂੰ ਰੋਕਣ ਵਾਲਾ ਨਿੰਦਕ ਹੈ ਮੇਰਾ, ਕਹਿੰਦੇ ਕਰਨ ਤੋਂ ਨਿੰਦਾ ਤੇ ਰਿਜ਼ਲਟ ਹੁੰਦਾ ਦੇਖਿਓ ਆਊਟ ਕਿੰਨੇ ਥੋੜੇ ਚਿਰਾਂ ਬਾਅਦ ਹੋ ਵੀ ਜਾਂਦਾ, 2 ਸਾਲ ਵੱਧ ਤੋਂ ਵੱਧ ਲੱਗਦੇ ਨੇ, ਕਿਉਂਕਿ ਕਰਾਮਾਤ ਨਹੀਂ ਦਿਖਾਉਣੀ ਮਹਾਰਾਜ ਨੇ। 2 ਸਾਲ 3 ਸਾਲ 4 ਸਾਲਾਂ ਨੂੰ ਨਿੰਦਕ ਮੂਧੇ ਮੂੰਹ ਡਿੱਗਿਆ ਹੀ ਹੁੰਦਾ ਹਮੇਸ਼ਾ, ਔਰ ਕਰਕੇ ਵੀ ਦੇਖ ਲਓ ਭਾਵੇਂ, ਤੇ ਪ੍ਰਤੱਖ ਦੇਖ ਵੀ ਲਓ ਕਿਹਦਾ ਕੀ ਹਾਲ ਹੋਇਆ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੈ ਉਧਾਰ। ਸੋ ਇਸ ਕਰਕੇ ਸਾਡੀ ਨਿੰਦਿਆ ਕਰਨ ਵਿੱਚ ਜਿਹਦਾ ਪ੍ਰੇਮ ਹੈ ਉਸੇ ਨਾਲ ਹੀ ਸਾਡਾ ਪਿਆਰ ਹੈ। ਸੋ ਐਸੇ ਝੂਠ ਮੁੱਠੇ ਸੰਸਾਰਾ, ਨਿੰਦਕ ਨਿੰਦਾ ਮੁਝੈ ਪਿਆਰਾ, ਮਹਾਰਾਜ ਨੇ ਵੀ ਇਹ ਬਚਨ ਕੀਤਾ, ਕਿਉਂਕਿ ਨਿੰਦਿਆ ਹੀ ਸਾਡਾ ਉਧਾਰ ਕਰਨ ਵਾਲੀ ਹੈ, ਭਲਾ ਕਰਨ ਵਾਲੀ ਹੈ। ਕਿਉਂਕਿ ਏਦਾਂ ਤਾਂ ਫਿਰ ਇੰਨੇ ਹੋ ਜਾਂਦੇ ਜਮ੍ਹਾਂ ਸਿਰ ਦੇ ਉੱਤੇ ਬੋਝ, ਤਾਂ ਉਹ ਫਿਰ ਲਹਿੰਦੇ ਨਹੀਂ, ਉਹ ਫਿਰ ਸਾਰੇ ਬੋਝ ਨਿੰਦਕਾਂ ਨੂੰ ਲਾਇਆ ਹੋਇਆ ਪਰਮਾਤਮਾ ਨੇ, ਵੀ ਇਹ ਸਾਰੀ ਗੰਦਗੀ ਗੂੰਝ ਕੇ ਆਓ ਇਹਦੀ। ਜਾਨ ਕਬੀਰ ਕਉ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਕਬੀਰ ਜੀ ਫਰਮਾਉਂਦੇ ਨੇ ਕਿ ਮੈਂ ਦਾਸ ਨੂੰ ਤਾਂ ਨਿੰਦਿਆ ਕਰਾਉਣੀ ਸ੍ਰੇਸ਼ਟ ਹੈ। ਸੋ ਜਿਸ ਸਮੇਂ ਉਹ ਆਖਿਆ ਤਾਂ ਨਿਰੰਕਾਰ ਵੱਲੋਂ ਆਕਾਸ਼ਬਾਣੀ ਹੋਈ ਕਿ ਕਬੀਰ ਤੂੰ ਸੰਸਾਰ ਵਿੱਚ ਚੰਗਾ ਪ੍ਰਚਾਰ ਕਰ ਰਿਹਾ, ਜੋ ਨਿੰਦਿਆ ਕਰਨ ਦੀ ਵਡਿਆਈ ਦੱਸ ਕੇ ਸਾਰਿਆਂ ਨੂੰ ਡੋਬਣ ਲੱਗਿਆ। ਸੋ ਇਹ ਗੱਲ ਸੁਣ ਕੇ ਕਬੀਰ ਨੇ ਬਚਨ ਕੀਤਾ ਕਿ ਨਿੰਦਿਆ ਕਰਨ ਵਾਲਾ ਨਿੰਦਕ ਪੁਰਸ਼ ਜਿਹੜਾ ਉਹ ਸੰਸਾਰ ਸਮੁੰਦਰ ਡੁੱਬੇਗਾ ਤੇ ਅਸੀਂ ਪਾਰ ਉੱਤਰ ਜਾਵਾਂਗੇ, ਕਿਉਂਕਿ ਨਿੰਦਕ ਦੀ ਮੁਕਤੀ ਕਦੇ ਹੁੰਦੀ ਨਹੀਂ। ਤਾਂਹੀਓ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਗੁਰਮੁਖ ਨਹੀਂ ਕਰਦੇ। ਦੇਖੋ ਜਿਹੜਾ ਨਿਤਨੇਮੀ ਆ, ਬਾਣੀ ਪੜ੍ਹਨ ਵਾਲਾ ਹੈ, ਉਹ ਚੁੱਪ ਹੀ ਕਰਕੇ ਬੈਠ ਜਾਊ, ਬੋਲੂਗਾ ਨਹੀਂ। ਆ ਜਿਹੜੇ ਬਾਹਲੇ ਇੱਥੇ ਰੌਲੇ ਕੇ ਸਿੱਖ ਹੈ ਨਾ, ਨਿੰਦਾ ਕਰਨ ਵਾਲੇ ਚਾਰੇ ਪਾਸੇ, ਤੁਸੀਂ ਇਹਨਾਂ ਨੂੰ ਪੁੱਛ ਲਓ ਜੇ ਜਪਜੀ ਸਾਹਿਬ ਵੀ ਕੰਠ ਹੋਵੇ ਕਿਸੇ ਨੂੰ, ਚਲੋ ਜੇ ਹੋਊਗਾ 5 ਬਾਣੀਆਂ ਨਹੀਂ ਕੰਠ ਹੋਣਗੀਆਂ, ਕਦੇ ਕੋਈ ਸੇਵਾ ਨਹੀਂ ਕਰਨੀ, ਕਥਾ ਨਹੀਂ ਸੁਣਨੀ, ਕੋਈ ਕੀਰਤਨ ਨਹੀਂ ਸੁਣਨਾ, ਬੰਦਗੀ ਨਹੀਂ ਕਰਨੀ, ਕੀ ਕਰਨਾ, ਨਿੰਦਾ ਕਰਨੀ ਬਸ। ਸੋ ਇਸ ਕਰਕੇ ਕਹਿੰਦੇ ਨੇ ਕਬੀਰ ਜੀ ਕਿ ਜਨਮ ਜਨਮ ਕੀ ਮਲ ਧੋਵੈ ਪਰਾਈ ਆਪਣਾ ਕੀਤਾ ਪਾਵੈ ਈਹਾਂ ਸੁਖਨੀ ਦਰਗਹਿ ਢੋਈ ਜੰਮਪੁਰ ਜਾਏ ਪਚਾਵੈ ਨਿੰਦ ਕਹਿਲਾ ਜਨਮ ਗਵਾਇਆ। ਸੋ ਇਹ ਮਹਾਰਾਜ ਨੇ ਸ਼ਬਦ 380 ਅੰਗ ਤੇ ਬਚਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਪਹੁੰਚ ਨਾ ਸਾਕੈ ਕਾਹੂ ਬਾਤੈ ਆਗੈ ਠੌਰ ਨਾ ਪਾਇਆ ਰਹਾਉ ਕਿਰਤ ਪਿਆ ਨਿੰਦਕ ਬਪਰੇ ਕਾ ਕਿਆ ਉਹ ਕਰੈ ਵਿਚਾਰਾ ਤਾਹਾਂ ਬਿਗੂਤਾ ਜੈ ਕੋਈ ਨਾ ਰੱਖੈ ਉਹ ਕਿਸ ਪੈ ਕਰੇ ਪੁਕਾਰਾ ਨਿੰਦਕ ਕੀ ਗਤ ਕਤਹੂ ਨਾਹੀ ਖਸਮੈ ਏਵੈ ਭਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉਂ ਸੰਤਨ ਸੁਖ ਮਾਨਾ ਸੰਤਾਂ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ ਨਿੰਦਕਾਂ ਨੂੰ ਰੋੜ ਦਿੰਦੇ ਨੇ। ਸੋ ਉਸ ਵੇਲੇ ਕਬੀਰ ਜੀ ਨੇ ਕਚਹਿਰੀ ਵਿੱਚ ਜਾ ਕੇ ਸੋ ਰੰਗੀਨ ਗੰਗਾ ਜਲ ਵਾਲੇ ਪਾਣੀ ਦੀ ਬੋਤਲ ਤੋੜ ਦਿੱਤੀ। ਲੋਕਾਂ ਨੇ ਪੁੱਛੇ ਆਪ ਨੇ ਕੀ ਕੀਤਾ। ਕਬੀਰ ਨੇ ਕਿਹਾ ਜਗਨਨਾਥ ਦੇ ਮੰਦਿਰ ਵਿੱਚ ਚੰਦੋਏ ਨੂੰ ਅੱਗ ਲੱਗ ਗਈ ਸੀ ਉਹਨੂੰ ਬੁਝਾਇਆ। ਬਾਦਸ਼ਾਹ ਨੇ ਉਹ ਟਾਈਮ ਲਿਖ ਕੇ ਰੱਖ ਲਿਆ ਤੇ ਜਗਨਨਾਥ ਆਦਮੀ ਭੇਜ ਕੇ ਖਬਰ ਮੰਗਵਾਈ ਕਿ ਮੰਦਿਰ ਵਿਖੇ ਚੰਦੋਏ ਨੂੰ ਅੱਗ ਲੱਗੀ ਹੈ ਕਿ ਨਹੀਂ, ਜੇ ਲੱਗੀ ਆ ਤਾਂ ਕਿਸ ਸਮੇਂ ਲੱਗੀ ਹੈ ਅਤੇ ਕਿਸ ਨੇ ਬੁਝਾਈ। ਸੋ ਜਿਸ ਵੇਲੇ ਜਗਨਨਾਥ ਜਾ ਕੇ ਆਦਮੀ ਨੇ ਪੁੱਛਿਆ ਤਾਂ ਪੰਡਿਆਂ ਨੇ ਕਿਹਾ ਹਾਂਜੀ ਫਲਾਣੇ ਦਿਨ ਫਲਾਣੇ ਟਾਈਮ ਤੇ ਚੰਦੋਏ ਨੂੰ ਅੱਗ ਲੱਗੀ ਸੀ ਅਤੇ ਕਬੀਰ ਜੀ ਨੇ ਬੁਝਾਈ ਹੈ। ਇਹ ਪਤਾ ਲੈ ਕੇ ਜਦ ਉਹ ਆਦਮੀ ਨੇ ਸਾਰੀ ਗੱਲ ਬਾਦਸ਼ਾਹ ਦੱਸੀ ਤਾਂ ਸੁਣ ਕੇ ਬੜਾ ਪ੍ਰਸੰਨ ਹੋਇਆ। ਸੋ ਕਬੀਰ ਜੀ ਦਾ ਫਿਰ ਉਸੇ ਤਰ੍ਹਾਂ ਹੀ ਫੇਰ ਪ੍ਰਤਾਪ ਵੱਧ ਗਿਆ। ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ਰਹਾਉ। ਇਹ ਅਗਲਾ ਸ਼ਬਦ ਜਿਹੜਾ ਹੈ ਇਹ ਬਖਸ਼ਿਸ਼ ਹੋ ਰਿਹਾ। ਕਹਿੰਦੇ ਇਸ ਸ਼ਬਦ ਵਿੱਚ ਨਿਰੰਕਾਰ ਦੀ ਉਸਤਤ ਕਰਦੇ ਹੋਏ ਆਪਣੇ ਤਰਨ ਦੀ ਵਿਵਸਥਾ ਕਹਿੰਦੇ ਨੇ ਕਿ ਪ੍ਰਕਾਸ਼ ਰੂਪ ਰਾਮ ਆਪ ਐਸੇ ਨਿਰਖੌਫ ਹੋ ਜੋ ਆਪ ਦਾ ਭੈ ਨਹੀਂ ਅਤੇ ਆਪ ਭਗਤ ਜਿਹਨਾਂ ਨੂੰ ਤਾਰਨ ਵਾਸਤੇ ਜਹਾਜ਼ ਰੂਪ ਹੋ। ਕਿਉਂਕਿ ਭਗਤ ਬਾਣੀ ਦੇ ਵਿੱਚ ਜਿੱਥੇ ਅੰਕ ਆ ਜਾਂਦੇ ਜਿਵੇਂ ਨਿੰਦਕ ਡੂਬਾ ਹਮ ਉੱਤਰੇ ਪਾਰ ਤੇ ਅੰਕ ਆ ਗਿਆ 3, 20 ਤੇ 71, ਇੱਥੇ ਸ਼ਬਦ ਸੰਪੂਰਨ ਹੋ ਗਿਆ। ਕਈ ਵਾਰ ਅੱਗੇ ਨਹੀਂ ਲਿਖਿਆ ਹੁੰਦਾ ਗੌੜੀ, ਸੋ ਅੱਗੇ ਸਿੱਧਾ ਹੀ ਸ਼ਬਦ ਸ਼ੁਰੂ ਹੋ ਜਾਂਦਾ। ਕਈ ਵਾਰੀ ਕਈਆਂ ਨੂੰ ਦੇਖਿਆ ਭਗਤ ਬਾਣੀ ਦਾ ਹੁਕਮਨਾਮਾ ਨਹੀਂ ਲੈ ਸਕਦੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਇੱਕ ਇੱਕ ਪੱਤਰਾ ਹੀ ਪੜ੍ਹ ਜਾਂਦੇ ਗਾਹਾਂ ਤੱਕ ਜਿਹਨੇ ਸੰਥਿਆ ਨਹੀਂ ਕੀਤੀ ਹੁੰਦੀ। ਕਹਿੰਦੇ ਹੇ ਵਾਹਿਗੁਰੂ ਤੁਸੀਂ ਰਾਇਆ ਤੋਂ ਭਾਵ ਪ੍ਰਕਾਸ਼ ਰੂਪ ਵੀ ਹੋ ਜੀ। ਵਿਸ਼ਰਾਮ ਦੇ ਕੇ ਕਹਿੰਦੇ ਨੇ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੋ ਹਮ ਨਾਹੀ। ਸੋ ਭਗਤ ਰਵਿਦਾਸ ਜੀ ਦਾ ਵੀ ਸ਼ਬਦ ਹੈ ਨਾ ਜੋ 657 ਅੰਗ ਤੇ ਆ ਕਿ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ। ਭਗਤ ਕਬੀਰ ਜੀ ਵੀ ਉਹੀ ਬਚਨ ਕਰਦੇ ਨੇ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੋ ਹਮ ਨਾਹੀ। ਕਹਿੰਦੇ ਹੇ ਸਵਾਮੀ ਮਾਲਕ ਜੀ, ਸੋ ਅਗਿਆਨ ਕਾਲ ਵਿੱਚ ਜਦੋਂ ਅਸੀਂ ਹੰਕਾਰ ਸਹਿਤ ਸੀ, ਅਗਿਆਨ ਵਿੱਚ ਬੰਦਾ ਹੰਕਾਰੀ ਹੋ ਜਾਂਦਾ, ਸੋ ਉਸ ਸਮੇਂ ਆਪਦੀ ਪ੍ਰਾਪਤੀ ਨਹੀਂ ਸੀ। ਹੁਣ ਜਦੋਂ ਗਿਆਨ ਕਾਲ ਵਿੱਚ ਆਪ ਪ੍ਰਾਪਤ ਹੋ ਗਏ ਹੋ ਤਾਂ ਸਾਡੇ ਵਿੱਚ ਹੰਕਾਰ ਹੀ ਨਹੀਂ ਰਿਹਾ। ਇਹ ਸੀ ਬਚਨ ਕਿ ਜਬ ਹਮ ਹੰਕਾਰ ਸਹਿਤ ਹੋਤੇ ਸੀਗੇ ਤਬ ਤੂੰ ਨਾਹੀ, ਉਦੋਂ ਤੂੰ ਤੁਸੀਂ ਪ੍ਰਾਪਤ ਨਹੀਂ ਹੋਏ। ਸੋ ਕਹਿੰਦੇ ਅਬ ਤੂੰ ਹੀ, ਕਹਿੰਦੇ ਹੁਣ ਤੂੰ ਹੀ ਤੂੰ ਹੀ ਹੈ, ਮੈਂ ਜਿਹੜੀ ਸੀ ਹੰਗਤਾ ਭਾਵ ਉਹ ਦੂਰ ਹੋ ਗਈ। ਆਬ ਹਮ ਤੁਮ ਏਕ ਪਏ ਹੈ ਏਕ ਦੇਖਤ ਮਨਪਤੀ ਆਹੀ। ਹੁਣ ਕਹਿੰਦੇ ਵਿਚਾਰ ਕਾਲ ਵਿੱਚ ਅਸੀਂ ਇੱਕ ਰੂਪ ਹੀ ਹੋ ਗਏ ਦੋਵੇਂ ਜਾਣੇ, ਕਿਉਂ ਹੈ ਤੇ ਇੱਕੋ ਰੂਪ ਸੀ, ਵਿਛੜੇ ਸੀ ਬਹੁਤ ਜਨਮ ਦੇ, ਜਿਵੇਂ ਪਾਣੀ ਦੀ ਬੂੰਦ ਸੋ ਵਿਛੜ ਜਾਂਦੀ ਹੈ। ਹੁਣ ਇੱਕ ਆਪ ਜੀ ਨੂੰ ਵੇਖ ਕੇ ਮੇਰਾ ਮਨ ਭਰੋਸੇ ਵਾਲਾ ਹੋ ਗਿਆ। ਜਬ ਬੁੱਧ ਹੋਤੀ ਤਬ ਬਲ ਕੈਸਾ ਆਬ ਬੁੱਧ ਬਲ ਨਾ ਖਟਾਈ। ਜਦੋਂ ਤੱਕ ਸੰਸਾਰਾਕਾਰ ਬੁੱਧੀ ਸੀ ਸੋ ਉਦੋਂ ਤੱਕ ਆਵਿ ਦੀ ਪ੍ਰਾਪਤੀ ਦੇ ਕਰਨ ਵਾਲਾ ਵਿਵੇਕ ਰੂਪ ਬਲ ਕੈਸਾ ਸੀ ਭਾਵ ਨਹੀਂ ਸੀ, ਸੰਸਾਰਾਕਾਰ ਬੁੱਧੀ ਸੀ ਆਪਣੀ। ਬ੍ਰਹਮਾਕਾਰ ਬਿਰਤੀ ਬਣਾਉਣੀ ਹੁੰਦੀ ਹੈ ਸੰਸਾਰ ਵੱਲੋਂ ਮੋੜ ਕੇ, ਤਾਂ ਹੁਣ ਜਿਸ ਸਮੇਂ ਆਤਮਾ ਦੇ ਜਾਣਨ ਵਾਲੀ ਬੁੱਧੀ ਹੋਈ ਤਾਂ ਸੰਸਾਰਕ ਜਿਹੜੇ ਪਦਾਰਥਾਂ ਨੂੰ ਇਕੱਠੇ ਕਰਨ ਦੇ ਬਲ ਨੂੰ ਪ੍ਰਾਪਤ ਨਹੀਂ ਕਰਦੀ ਇਹ, ਇਸ ਕਰਕੇ ਇਹ ਜਿਹੜੀ ਬੁੱਧੀ ਸੀ ਸੋ ਹੁਣ ਸੰਸਾਰਾਕਾਰ ਤੋਂ ਹਟ ਕੇ ਬ੍ਰਹਮਾਕਾਰ ਹੋ ਗਈ ਹੈ, ਹੁਣ ਸੰਸਾਰ ਵੱਲ ਜਾਂਦੀ ਨਹੀਂ। ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ। ਹੁਣ ਕਬੀਰ ਜੀ ਫਰਮਾਉਂਦੇ ਨੇ ਹੇ ਵਾਹਿਗੁਰੂ ਜਦੋਂ ਆਪ ਨੇ ਮੇਰੀ ਬੁੱਧੀ ਆਪਣੇ ਵਿੱਚ ਅਭੇਦ ਕਰ ਲਈ ਤਾਂ ਮੇਰੀ ਖੋਟੀ ਅਕਲ ਬਦਲ ਗਈ ਅਤੇ ਮੈਂ ਮੁਕਤੀ ਪ੍ਰਾਪਤ ਕਰ ਲਈ। ਬੁੱਧੀ ਦੇ ਬਦਲੇ ਮੁਕਤੀ ਪਾਉਣਾ ਕੀਤੀ ਆ, ਜਿਵੇਂ ਕੌਲੀ ਜੀ ਚ ਕਿਸੇ ਭਾਂਡੇ ਚ ਗੰਦਾ ਪਾਣੀ ਭਰਿਆ, ਉਹ ਤਾਂ ਬੜਾ ਗੰਦਾ, ਪਰ ਜੇ ਉਹਨੂੰ ਸਮੁੰਦਰ ਚ ਪਾ ਦਈਏ ਉਹ ਵੀ ਸਾਫ਼ ਹੀ ਹੋ ਜਾਂਦਾ ਨਾਲ ਹੀ, ਉਹ ਗੰਦਾ ਰਹਿੰਦਾ ਹੀ ਨਹੀਂ। ਇਸ ਤਰ੍ਹਾਂ ਜਿਹੜੀ ਸਾਡੀ ਸੰਸਾਰਾਕਾਰ ਬੁੱਧੀ ਹੈ ਜੀਵਾਂ ਦੀ, ਪਦਾਰਥਾਂ ਵਾਲੀ ਬੁੱਧੀ, ਵਿਕਾਰਾਂ ਵਾਲੀ ਬੁੱਧੀ, ਸੰਸਾਰ ਝੂਠੇ ਨੂੰ ਸੱਚਾ ਨਿਸ਼ਚ ਕਰਨ ਵਾਲੀ ਬੁੱਧੀ ਹੈ ਜਿਹੜੀ, ਜਦੋਂ ਆਪਾਂ ਬ੍ਰਹਮ ਵਿੱਚ ਲੀਨ ਹੁੰਦੇ, ਸੰਸਾਰਾਕਾਰ ਨੂੰ ਮੋੜ ਕੇ ਬਿਰਤੀ ਬ੍ਰਹਮ ਲੀਨ ਕੀਤੀ, ਉਹ ਬਿਲਕੁਲ ਸ਼ੁੱਧ ਰੂਪ ਹੋ ਜਾਂਦੀ ਹੈ। ਸੋ ਇਸ ਕਰਕੇ ਉਹ ਬਦਲੀ ਜਾਂਦੀ ਹੈ, ਫਿਰ ਵਿਵੇਕ ਬੁੱਧੀ ਹੋ ਜਾਂਦੀ ਹੈ। ਗੌੜੀ ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ। ਹੁਣ ਇਹ ਗੌੜੀ ਰਾਗ ਦਾ ਜਿਹੜਾ ਸ਼ਬਦ ਹੈ 73ਵਾਂ ਕਬੀਰ ਜੀ ਦਾ, ਕਹਿੰਦੇ ਕਿਸੇ ਜੋਗੀ ਨੇ ਪ੍ਰਸ਼ਨ ਕੀਤਾ ਇਹ ਦੇਹ ਕਿਤਨੀਆਂ ਚੀਜ਼ਾਂ ਨਾਲ ਬਣੀ ਹੋਈ ਹੈ, ਤਾਂ ਇਹਦੇ ਵਿੱਚ ਅਨੂਪਮ ਵਸਤੂ ਕਿਹੜੀ ਹੈ, ਜੀਵ ਦਾ ਆਧਾਰ ਕਿਸ ਤਰ੍ਹਾਂ ਹੋ ਸਕਦਾ ਜੀ, ਕਿਰਪਾ ਕਰਕੇ ਦੱਸੋ। ਸੋ ਕਹਿਣ ਲੱਗੇ ਮਨੁੱਖਾ ਦੇਹ ਰੂਪੀ ਖੱਟ ਨੇਮ ਹੁੰਦਾ, 6 ਚੱਕਰਾਂ ਕਰਕੇ ਬਣੀ ਹੋਈ ਹੈ। ਖੱਟ ਮਤਲਬ 6 ਚੱਕਰਾਂ ਕਰਕੇ ਬਣੀ ਹੋਈ ਹੈ, ਅਤੇ ਇਸ ਦੇ ਵਿੱਚ ਹੀ ਯੋਗਾਨੰਦ ਰੂਪ ਅਨੂਪਮ ਵਸਤੂ ਪਾਈ ਹੋਈ ਹੈ। ਸੋ 6 ਚੱਕਰਾਂ ਦਾ ਜਿਹੜਾ ਹੈ ਵੇਰਵਾ, ਉਹ ਪਹਿਲਾਂ ਆਪਾਂ ਦੱਸ ਚੁੱਕੇ ਹਾਂ, ਪਿੱਛੇ ਕਥਾ ਆਈ ਸੀ ਇਹਦੀ। ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ। ਇਹਨਾਂ 6 ਚੱਕਰਾਂ ਰੂਪੀ ਜਿਹੜੀ ਕੁਲਫ ਜਿੰਦਰਿਆਂ ਨੂੰ ਖੋਲ੍ਹਣ ਵਾਸਤੇ ਪ੍ਰਾਣਾਯਾਮ ਰੂਪੀ ਕੁੰਜੀ ਤਿਆਰ ਕਰਕੇ ਰੱਖੀ ਹੋਈ ਹੈ। ਜਿਹਨਾਂ ਪੁਰਸ਼ਾਂ ਨੇ ਪ੍ਰਾਣਾਯਾਮ ਰੂਪੀ ਕੁੰਜੀ ਵਰਤੀ ਹੈ, 10ਵੇਂ ਦੁਆਰ ਤੱਕ ਪ੍ਰਾਣ ਚਾੜੇ ਨੇ, ਉਹਨਾਂ ਦੇ 6 ਚੱਕਰਾਂ ਰੂਪ ਜਿੰਦਰੇ ਖੋਲ੍ਹਣ ਵਿੱਚ ਕਰਤੇ ਵਾਹਿਗੁਰੂ ਨੇ ਦੇਰ ਨਹੀਂ ਲਗਾਈ। ਇਹ ਤਾਂ ਇੱਕ ਹੱਠ ਯੋਗ। ਹੁਣ ਭਗਤ ਯੋਗ ਕੀ ਹੈ? ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ। ਨੇਮ ਹੁੰਦਾ ਨਿਯਮ ਨਾਲ 5 ਤੱਤ ਤੇ 6ਵਾਂ ਮਨ, ਇਹਨਾਂ 6 ਕਰਕੇ ਦੇਹ ਰੂਪ ਕੋਠੀ ਬਣਾਈ ਹੋਈ ਹੈ। ਇਹਦੇ ਵਿੱਚ ਪਹਿਲਾਂ ਤਾਂ ਆਇਆ ਸੀ ਯੋਗਾਨੰਦ, ਹੁਣ ਕਹਿੰਦੇ ਨੇ ਬ੍ਰਹਮਾਨੰਦ। ਇਸ ਵਿੱਚ ਬ੍ਰਹਮਾਨੰਦ ਰੂਪੀ ਉਪਮਾ ਤੋਂ ਰਹਿਤ ਜਿਹੜੀ ਵਸਤੂ ਪਾਈ ਹੋਈ ਹੈ ਨਾ, ਸੋ ਪ੍ਰਾਪਤ ਇਸ ਲਈ ਨਹੀਂ ਹੁੰਦੀ ਕਿਉਂਕਿ ਉਹਦੇ ਪ੍ਰਤੱਖ ਹੋਣ ਦਾ ਹੋਰ ਕੋਈ ਰਸਤਾ ਜਿਹੜਾ ਸਿੱਧ ਹੁੰਦਾ ਨਹੀਂ। ਸੋ ਪੁੰਨ ਰੂਪ ਦਰਵਾਜ਼ੇ ਨੇ, ਆਸਾ ਤੇ ਅੰਦੇਸ਼ਾ ਇਹ ਦੋ ਤਖ਼ਤੇ ਜਿਹੜੇ ਹੋਏ ਹਨ, ਕਾਮ ਕ੍ਰੋਧ ਰੂਪ ਜਿਹੜੇ ਦੋ ਕੁੰਡੇ ਹੋਏ ਇਹਦੇ ਵਿੱਚ, ਕਾਮ ਤੇ ਕ੍ਰੋਧ ਦੇ ਦੋ ਕੁੰਡੇ ਹੋ ਗਏ, ਆਸਾ ਤੇ ਤ੍ਰਿਸ਼ਨਾ ਦੀਆਂ ਸੰਗਲੀਆਂ ਨੇ, ਅਗਿਆਨ ਰੂਪ ਜਿੰਦਾ ਵੱਜਿਆ ਹੋਇਆ। ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ। ਹੁਣ ਉਸ ਅਗਿਆਨ ਰੂਪ ਕੁਲਫ ਹੁੰਦਾ ਜਿੰਦਾ, ਜਿੰਦਰੇ ਦੇ ਖੋਲਣੇ ਨੂੰ ਪ੍ਰਾਣ ਜਿਹੜੇ ਨਾ, ਪ੍ਰਾਣ ਤੋਂ ਭਾਵ ਪਛਾਣਨਾ ਕਰੋ, ਬ੍ਰਹਮ ਵਿਦਿਆ ਦੀ ਕੁੰਜੀ ਤਿਆਰ ਰੱਖੀ ਹੈ, ਤਿਆਰ ਕਰਕੇ ਰੱਖੀ ਕੁੰਜੀ ਬ੍ਰਹਮ ਵਿਦਿਆ ਦੀ। ਆਹ ਸਾਰੀ ਜਿਹੜੀ ਕਥਾ ਸੁਣਦੀ ਹੈ ਬ੍ਰਹਮ ਵਿਦਿਆ ਹੀ ਹੈ ਇਹ। ਕਹਿਣ ਤੋਂ ਭਾਵ ਜਿਹੜੇ ਪ੍ਰਾਣ ਨੇ ਸਵਾਸ ਸਵਾਸ ਜੋ ਭਜਨ ਕਰਨਾ ਹੈ, ਕਹਿੰਦੇ ਇਹੋ ਅਗਿਆਨ ਰੂਪ ਜਿੰਦੇ ਦੇ ਖੋਲ੍ਹਣ ਲਈ ਇੱਕ ਕੁੰਜੀ ਬਣਾਈ, ਵਾਹਿਗੁਰੂ 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 ਕਰੀ ਜਾਓ, ਅੰਦਰੋਂ ਆਪੇ ਹੀ ਸਭ ਕੁਝ ਖੁੱਲ੍ਹ ਜਾਂਦਾ। ਗੁਰੂ ਦੀ ਸ਼ਰਨ ਵਿੱਚ ਜਾ ਕੇ ਜਿਸਨੇ ਬ੍ਰਹਮ ਵਿਦਿਆ ਰੂਪੀ ਕੁੰਜੀ ਲਈ ਹੈ, ਉਹਦੇ ਅਗਿਆਨ ਰੂਪੀ ਜਿੰਦਰੇ ਦੇ ਖੋਲ੍ਹਣ ਵਿੱਚ ਵਾਹਿਗੁਰੂ ਨੇ ਬਾਰ ਹੁੰਦੀ ਦੇਰ ਨਹੀਂ ਲਾਈ। ਸੋ 205 ਅੰਗ ਤੇ ਜਿਵੇਂ ਮਹਾਰਾਜ ਦਾ ਪਿੱਛੇ ਬਚਨ ਆਇਆ ਸੀ, ਜਿਸ ਕਾਗਰੇ ਹੋ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ। ਅਨਕਿਉ ਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸਰਣਾਈ। ਸੋ ਇਸ ਪ੍ਰਕਾਰ ਮਹਾਰਾਜ ਨੇ ਕੁੰਜੀ ਰੱਖੀ ਨਾਮ ਦੀ, ਅੰਦਰੋਂ ਸਭ ਦਰਵਾਜ਼ੇ ਨਾਮ ਨੇ। ਕਈ ਕਹਿੰਦੇ ਨਾਮ ਦੀ ਜੁਗਤੀ, ਨਾਮ ਦੀ ਜੁਗਤੀ ਕੀ, ਜਪੀ ਜਾਓ ਬਸ, ਇੱਕ ਮਨ ਹੋ ਕੇ ਰੱਬ ਨੂੰ ਕੋਲੇ ਸਮਝ ਕੇ ਜਪੀ ਜਾਓ। ਆਬ ਮਨ ਜਾਗਤ ਰਹੋ ਰੇ ਭਾਈ, ਭਾਈ ਮਨ ਕਰਕੇ ਹੁਣ ਗਿਆਨ ਜਾਗਰਤ ਵਿੱਚ ਜਾਗਦਾ ਰਹੋ, ਸਾਵਧਾਨ ਨਹੀਂ, ਤੈਨੂੰ ਇੱਕ ਵਾਰ ਜਗਾ ਤਾ, ਹੁਣ ਸੌ ਨਾ ਜਾਈ ਕਿਤੇ। ਗਾਫਲ ਹੋਏ ਕਹਿ ਜਨਮ ਗਵਾਇਓ, ਚੋਰ ਮੁਸੈ ਕਰ ਜਾਈ ਰਹਾਓ। ਕਹਿੰਦੇ ਪਿਛਲਾ ਜਨਮ ਤਾਂ ਤੂੰ ਗਾਫਲ ਹੁੰਦਾ ਨਾ, ਬੇਖਬਰ ਹੋ ਕੇ ਐਵੇਂ ਹੀ ਗਵਾ ਲਿਆ, ਅਤੇ ਕਾਮ ਆਦਿਕ ਚੋਰ ਤੇਰੇ ਸਰੀਰ ਰੂਪੀ ਘਰ ਦੇ ਅੰਤਕਰਨ ਰੂਪੀ ਜਿਹੜੀ ਜਗ੍ਹਾ ਵਿੱਚੋਂ ਸ਼ੁਭ ਗੁਣਾਂ ਨੂੰ ਮੁਸੈ ਹੁੰਦਾ ਲੁੱਟੀ ਜਾਂਦੇ ਨੇ। ਇਸ ਲਈ ਤੈਨੂੰ ਆਪਣੀ ਰੱਖਿਆ ਲਈ ਸਤਸੰਗ ਰੂਪ ਘਰ ਵਿੱਚ ਤੇ ਅੰਤਰਮੁਖ ਬਿਰਤੀ ਕਰਕੇ ਆਪਣੇ ਸਰੂਪ ਘਰ ਵਿੱਚ ਜਾਣਾ ਚਾਹੀਦਾ। ਸੋ ਫਿਰ ਤੂੰ ਕਾਮ ਆਦਿਕ ਚੋਰਾਂ ਨੂੰ ਮੁਸੈ ਤੋਂ ਭਾਵ ਲੁੱਟ ਲਵੇ, ਹੁਣ ਤੂੰ ਉਹਨਾਂ ਨੂੰ ਉਲਟਾ ਲੁੱਟਣ ਲੱਗ ਜਾਣਾ। ਪਹਿਲਾਂ ਤੈਨੂੰ ਲੁੱਟਦੇ ਸੀ, ਨਾਮ ਦੇ ਆਸਰੇ ਤੂੰ ਉਹਨਾਂ ਨੂੰ ਲੁੱਟ, ਭਾਵ ਆਪਣੇ ਕਾਬੂ ਕਰ ਲੈ, ਇਹਨਾਂ ਤੋਂ ਕੰਮ ਕਰਵਾ, ਇਹ ਕੰਮ ਇਹ ਸਗਲ ਦੂਤ ਮੇਰੀ ਸੇਵਾ ਲਾਏ, ਇਹ ਉਲਟਾ ਸੇਵਾ 'ਚ ਲੱਗ ਜਾਂਦੇ ਨੇ, ਹਾਂਜੀ ਹੁਕਮ ਕਰੋ ਕੀ ਕੰਮ ਕਰਨਾ। ਸੋ ਜੀਵ ਨੇ ਕਿਹਾ ਦਰਵਾਜ਼ੇ ਪਰ ਪਹਿਰੇਦਾਰ ਹੋਣ ਕਰਕੇ ਸਾਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ। ਕਬੀਰ ਜੀ ਨੇ ਕਿਹਾ ਠੀਕ ਹੈ, ਪੰਚ ਪਹਿਰੂਆ ਧਰਮ ਹੈ ਰਹਿਤੇ, ਤਿਨਕਾ ਨਹੀਂ ਪਤੀਆਰਾ। ਭਾਵੇਂ 5 ਗਿਆਨ ਇੰਦਰੀਆਂ ਰੂਪ ਪਹਿਰੂਆ ਹੁੰਦੇ, ਪਹਿਰੇਦਾਰ ਧਰਮ ਹੈ ਹੁੰਦਾ, ਗੋਲਕਾਂ 'ਚ ਰਹਿੰਦੇ ਨੇ, ਪਰ ਉਹਨਾਂ ਦਾ ਕੋਈ ਭਰੋਸਾ ਨਹੀਂ, ਕਿਉਂਕਿ ਉਹ ਕਾਮ ਆਦਿਕ ਚੋਰਾਂ ਦੇ ਨਾਲ ਮਿਲ ਜਾਂਦੇ। ਕਈ ਵਾਰ ਚੋਰ ਕੀ ਕਰਦੇ, ਵੱਡੇ ਵੱਡੇ ਘਰਾਂ 'ਚ ਕਈਆਂ ਨੇ ਤਕੜੇ ਘਰਾਂ ਵਾਲੇ ਕੁੱਤੇ ਰੱਖੇ ਹੁੰਦੇ ਵੱਡੇ ਵੱਡੇ, ਬਈ ਤਕੜਾ ਕੁੱਤਾ ਆਉਂਦੇ ਬੰਦੇ ਨੂੰ, ਚੋਰ ਪਹਿਲਾਂ ਹੀ ਮਾਸ ਛਿੜ ਦਿੰਦੇ ਮੂਹਰੇ, ਜਦੋਂ ਮੀਟ ਛਿੜਦੇ ਆ ਉਹ ਕੁੱਤਾ ਮੀਟ ਵੱਸ ਹੋ ਕੇ ਚੋਰ ਨੂੰ ਭੌਂਕਦੇ ਨੇ। ਉਹ ਕਹਿੰਦਾ ਇਹ ਤਾਂ ਵਧੀਆ ਬੰਦਾ ਬਈ। ਉਹ ਕਹਿੰਦੇ ਚੋਰ ਤੇ ਕੁੱਤੀ ਆਪਸ 'ਚ ਰਲ ਗਏ, ਕਹਾਵਤ ਵੀ ਹੈ। ਆਪਾਂ ਹੁਣ ਗਿਆਨ ਇੰਦਰੀਆਂ 'ਤੇ ਭਰੋਸਾ ਕਰ ਲਈਏ, ਪਹਿਰੇਦਾਰ ਬਣਾ ਕੇ ਰੱਖੀਆਂ ਹੋਈਆਂ, ਜਿਵੇਂ ਤਕੜਾ ਹੋ ਕੇ ਰਹੂੰਗਾ। ਅੱਖਾਂ ਨੂੰ ਪਹਿਰੇਦਾਰ ਬਣਾਇਆ ਤਾਂ ਸੁੰਦਰ ਰੂਪ ਆ ਗਿਆ, ਤਾਂ ਜਦੇ ਹੀ ਲੁੱਟ ਹੋ ਗਈਆਂ ਉੱਥੇ ਹੀ, ਚਲੋ ਬਦਲੀ ਗਈਆਂ। ਤਾਂ ਕੰਨਾਂ ਨੂੰ ਜੇ ਨਿੰਦਿਆ ਸੁਣਾਈ, ਇਹ ਵੀ ਬਦਲ ਗਏ। ਇਹ ਤਾਂ ਸਾਰੇ ਕਹਿੰਦੇ ਬਦਲ ਜਾਂਦੇ ਨੇ। ਜਦ ਪਹਿਰੇਦਾਰ ਚੋਰਾਂ ਨਾਲ ਮਿਲ ਜਾਣ ਤਾਂ ਚੋਰੀ ਕਰਨੀ ਸੌਖੀ ਹੋ ਜਾਂਦੀ ਹੈ। ਜੇ ਘਰ ਭੰਨੈ ਪਾਹਰੂ ਕੌਣ ਰੱਖਣ ਹਾਰਾ, ਭਾਈ ਗੁਰਦਾਸ ਜੀ ਫਰਮਾਉਂਦੇ, ਚੇਤ ਸੁਚੇਤ ਚਿੱਤ ਹੋਏ ਰਹੋ ਤਾਂ ਲੈ ਪ੍ਰਗਾਸ ਉਜਾਰਾ। ਕਹਿੰਦੇ ਭਾਈ ਸਾਵਧਾਨ ਚਿੱਤ ਹੋ ਕੇ ਨਾ ਉਹ ਪਰਮਾਤਮਾ ਨੂੰ ਯਾਦ ਕਰਦਾ ਰਹੋ, ਸਾਵਧਾਨ ਹੋ ਕੇ ਯਾਦ ਕਰ ਵਾਹਿਗੁਰੂ ਨੂੰ, ਕਿ ਜਿਸ ਪਰਮੇਸ਼ਰ ਦਾ ਸਾਰੇ ਕਿਤੇ ਉਜਾਰਾ ਤੋਂ ਭਾਵ ਹੁੰਦਾ ਉਜਿਆਰਾ ਚਾਨਣ ਹੋ ਰਿਹਾ, ਤਾਂ ਤੂੰ ਉਹਦੇ ਗਿਆਨ ਨੂੰ ਪ੍ਰਕਾਸ਼ ਨੂੰ ਪ੍ਰਾਪਤ ਕਰ ਲਵੇਂਗਾ। ਨੌ ਕਰ ਦੇਖ ਜੋ ਕੰਮਨ ਭੁੱਲੀ, ਬਸਤ ਅਨੂਪ ਨਾ ਪਾਈ। ਨੌ ਗੋਲਕਾਂ ਵਾਲੇ ਸਰੀਰ ਘਰ ਨੂੰ ਸੋਹਣਾ ਵੇਖ ਕੇ ਜੋ ਜੀਵ ਰੂਪੀ ਇਸਤਰੀ ਇਸ ਵਿੱਚ ਭੁੱਲ ਗਈ ਹੈ, ਭਾਵ ਜੋ ਇਸੇ ਦੇ ਸ਼ਿੰਗਾਰ ਵਿੱਚ ਲੱਗ ਗਈ ਹੈ, ਉਹਨੇ ਅਨੂਪ ਉਪਮਾ ਤੋਂ ਰਹਿਤ ਵਸਤੂ ਜਿਹੜੀ ਆਤਮ ਵਸਤੂ ਸੀ ਉਹ ਪ੍ਰਾਪਤੀ ਨਹੀਂ ਕੀਤੀ। ਨੌ ਘਰ ਦੇਖ ਜੋ ਕੰਮਨ ਭੁੱਲੀ, ਨੌ ਘਰਾਂ ਨੂੰ ਦੇਖ ਕੇ ਇਹਦੇ ਸਵਾਦਾਂ 'ਚ ਫਸ ਕੇ, ਇੰਦਰੀਆਂ ਜਿਹੜੀਆਂ ਇਹਨਾਂ ਦੇ ਸਵਾਦਾਂ 'ਚ ਫਸ ਕੇ ਅਨੂਪ ਵਸਤੂ ਭੁੱਲ ਗਈ। ਕਹਿਤ ਕਬੀਰ ਨਵੇਂ ਕਰ ਮੂਸੇ ਦਸਵੇਂ ਤੱਤ ਸਮਾਈ। ਹੁਣ ਕਬੀਰ ਜੀ ਫਰਮਾਉਂਦੇ ਨਵੇਂ ਘਰ, ਨੌ ਗੋਲਕਾਂ ਵਾਲੇ ਸਰੀਰ ਘਰ ਵਿੱਚ ਜਿਹੜੇ ਜੀਵ ਲੱਗੇ ਹੋਏ ਨੇ, ਸੋ ਦੇਹ ਦੇ ਆਸ ਕਰਦੇ ਨੇ, ਉਹ ਲੁੱਟੇ ਗਏ। ਅਤੇ ਜਿਸਨੇ ਦਸਮ ਦੁਆਰ ਵਿੱਚ ਪ੍ਰਾਣ ਚਾੜੇ ਨੇ, ਉਹਨੇ ਜਿਹੜਾ ਤੱਤ ਸਿਧਾਂਤ ਰੂਪ ਪਰਮੇਸ਼ਰ ਹੈ ਨਾ, ਉਹਦੇ ਵਿੱਚ ਸਮਾਈ ਕੀਤੀ ਹੈ। ਸੋ ਇਹ ਪਹਿਲਾਂ ਇਹੀ ਜ਼ਿਆਦਾ ਚੀਜ਼ਾਂ ਚੱਲਦੀਆਂ, ਦਸਮ ਦੁਆਰ, ਯੋਗੀ ਲੋਕ ਆਦਿਕ। ਗੁਰੂ ਸਾਹਿਬ ਨੇ ਤਾਂ ਆਪਣੇ ਲਈ ਬਹੁਤ ਹੀ ਸੌਖਾ ਕਰ ਦਿੱਤਾ, ਨਾਮ ਜਪੀ ਜਾਓ ਸੁਣਿਆ, ਯੋਗ ਜੁਗਤ ਤਨ ਭੇਦ, ਨਾਮ ਦੇ ਬਸ ਗਾਵੀਆ ਸੁਣੀਆ ਮਨ ਰੱਖੀਆ ਪਾਓ, ਇੰਨਾ ਹੀ ਬਹੁਤ ਵੱਡਾ ਯੋਗ ਹੈ ਆਪਣਾ। ਨਵੇਂ ਘਰ, ਨੌ ਗੋਲਕਾਂ ਵਿੱਚ ਜਿਹਨੇ ਦਸਵੇਂ ਹੁੰਦਾ ਦਸ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਵੱਲੋਂ ਰੋਕਿਆ, ਮੂਸੇ ਤੋਂ ਭਾਵ ਰੋਕ ਲਿਆ, ਉਹਨੇ ਸਾਰੇ ਵੇਦਾਂ ਸ਼ਾਸਤਰਾਂ ਦੇ ਤੱਤ ਸਿਧਾਂਤ ਰੂਪ ਪਰਮਾਤਮਾ ਵਿੱਚ ਸਮਾਈ ਕੀਤੀ ਹੈ, ਸਮਾ ਗਿਆ ਹੈ।